ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ ਪਾਵਨ ਪੁਰਬ ਅਸੀਂ ਮਨਾ ਰਹੇ ਹਾਂ। ਪੁਰਬ ਦੇ ਅਰਥ ਅੱਖਰਾਂ ਰਾਹੀਂ ਮੈਂ ਖੋਜੇ ਨੇ ਕੋਸ਼ਾਂ ਦੇ ਵਿੱਚੋਂ, ਔਰ ਪੁਰਬ ਦਾ ਅਰਥ ਜਿਹੜਾ ਹੈ ਜਨਮ ਨਹੀਂ, ਪੁਰਬ ਦਾ ਅਰਥ ਹੈ ਵਡਿਆਈ। ਫਿਰ ਬੇਨਤੀ ਕਰਦੇ ਹਾਂ, ਜਿਨ੍ਹਾਂ ਨੇ ਪ੍ਰਸ਼ਾਦ ਪਾਣੀ ਛਕਣਾ ਬੜੇ ਆਰਾਮ ਨਾਲ ਜਾਓ, ਕਿਉਂਕਿ ਭੋਜਨ ਤੇ ਭਜਨ ਦੋ ਹੀ ਜੀਵਨ ਦੀਆਂ ਲੋੜਾਂ ਨੇ ਵੱਡੀਆਂ। ਸ਼ਾਇਦ ਭਜਨ ਕਰ ਕਰਕੇ ਥੱਕ ਗਏ ਹੋਵੋ ਤੇ ਜਾ ਕੇ ਭੋਜਨ ਛੱਕ ਕੇ ਆ ਜਾਓ, ਪਰ ਜਿਹੜੇ ਜਾ ਰਹੇ ਹੋ ਆਰਾਮ ਨਾਲ ਜਾਓ, ਤੇ ਜਿਹੜੇ ਬੈਠੇ ਹੋ ਸ਼ਾਂਤੀ ਨਾਲ ਬੈਠੋ। ਮੈਂ ਅਰਜ਼ੇ ਕਰ ਰਿਹਾ ਸਾਂ, ਪੁਰਬ ਦੇ ਅਰਥ ਨੇ ਵਡਿਆਈ। ਬਾਣੀ ਦੇ ਵਿੱਚ ਇੱਕ ਪੰਕਤੀ ਹੈ, ਉਹ ਤੁਹਾਡੇ ਸਾਹਮਣੇ ਰੱਖਾਂ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ। ਹੇ ਨੰਕਾਰ, ਮੈਂ ਇੱਕ ਤੇਰੀ ਵਡਿਆਈ ਵੇਖੀ ਹੈ, ਤੇਰਾ ਪੁਰਬ ਵੇਖਿਆ ਕਿ ਤੂੰ ਸਾਰਿਆਂ ਵਿੱਚ ਰਮਿਆ ਹੋਇਆ, ਤੂੰ ਸਰਵ ਵਿਆਪਕ ਹੈ। ਗੁਰੂ ਦਾ ਪੁਰਬ ਮਨਾਉਣਾ ਕੀ ਹੈ? ਗੁਰੂ ਦੀ ਵਡਿਆਈ ਕਰਨੀ। ਉਸ ਗੁਰੂ ਦੀਆਂ ਕੁਛ ਵਡਿਆਈਆਂ ਕੀਰਤਨ ਰਾਹੀਂ ਆਪਨੇ ਸਰਵਨ ਕੀਤੀਆਂ ਨੇ। ਹੁਣ ਕੁਛ ਗੁਰਮਤ ਵਿਚਾਰਾਂ ਆਪ ਜੀ ਸਰਵਨ ਕਰੋ, ਤਾਂ ਕਿ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਸਕੀਏ, ਉਹ ਵਡਿਆਈਆਂ ਸਾਡੇ ਹਿਰਦੇ ਵਿੱਚ ਆ ਕੇ ਵਸਣ। ਉਹਦੀਆਂ ਵਡਿਆਈਆਂ ਕਰ ਕਰਕੇ ਹੀ ਅਸੀਂ ਆਪ ਵੱਡੇ ਹੋਣਾ। ਇਹ ਬਿਲਕੁਲ ਠੀਕ ਹੈ ਕਿ ਵਡਿਆਈਆਂ ਨਾਲ ਉਹਨੂੰ ਫਰਕ ਕੋਈ ਨਹੀਂ ਪੈਣਾ, ਤੇ ਨਿੰਦਾ ਨਾਲ ਵੀ ਫਰਕ ਨਹੀਂ ਪੈਣਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਉਸ ਨੂੰ ਵੱਡਾ ਕਹਿੰਦੇ ਕਹਿੰਦੇ ਅਸੀਂ ਆਪ ਵੱਡੇ ਹੋ ਜਾਣ, ਤੇ ਉਹਦੀਆਂ ਵਡਿਆਈਆਂ ਛੱਡ ਕੇ ਅਸੀਂ ਆਪ ਅਵਗਣੇ ਆਰੇ ਬਣ ਜਾਂਦੇ ਹਾਂ। ਵਡਿਆਈਆਂ ਤੇ ਇਸ ਲਈ ਯਾਦ ਕਰਨੀਆਂ ਨੇ, ਉਹ ਖੂਬੀਆਂ ਸਾਡੇ ਚ ਆਉਣ। ਜਿਸ ਗੁਰੂ ਪਾਤਸ਼ਾਹ ਦਾ ਪੁਰਬ ਮਨਾ ਰਹੇ ਹਾਂ, ਉਹਨਾਂ ਦੀ ਬਾਣੀ ਵਿੱਚੋਂ ਇੱਕ ਸਿਧਾਂਤਕ ਨੁਕਤਾ ਅੱਜ ਮੈਂ ਆਪ ਜੀ ਦੇ ਸਮਕਸ਼ ਰੱਖਣਾ ਹੈ। ਹੁਣੇ ਆਪ ਕੀਰਤਨ ਸੁਣ ਰਹੇ ਸੋ, ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਯਰ ਤੀਰ, ਸੈਪ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਪੀਰ ਦਾ ਅਰਥ ਕੀ ਹੁੰਦਾ? ਗੁਰੂ। ਅਸੀਂ ਗੁਰੂ ਕਹਿੰਦੇ ਹਾਂ, ਮੁਸਲਮਾਨ ਪੀਰ ਕਹਿ ਦਿੰਦੇ ਨੇ। ਪੀਰ ਦਾ ਅਰਥ ਕੀ ਹੈ? ਜੋ ਰਹਿਨੁਮਾ ਹੈ, ਧਾਰਮਿਕ ਆਗੂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਇਹ ਸ਼ਸਤਰ ਜਿਹੜੇ ਨੇ ਮੇਰੇ ਪੀਰ ਨੇ। ਹੁਣ ਚੌਪਈ ਸਾਹਿਬ ਜਦ ਮੈਂ ਪੜ੍ਹਨਾ, ਉੱਥੇ ਲਿਖਿਆ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੀ। ਉੱਥੇ ਕਹਿ ਰਹੇ ਨੇ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਨ੍ਹਾਂ ਪੰਕਤੀਆਂ ਵਿੱਚ ਕਹਿ ਦਿੱਤਾ, ਸ਼ਸਤਰ ਮੇਰੇ ਪੀਰ ਨੇ। ਬੜੀ ਵਿਚਾਰ ਵਾਲੀ ਗੱਲ ਹੈ, ਸ਼ਸਤਰ ਪੀਰ ਨੇ ਕਿ ਨੰਕਾਰ ਪੀਰ ਹੈ? ਪਹਿਲੇ ਜਾਮੇ ਵਿੱਚ ਕਹਿ ਦਿੱਤਾ ਸੀ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਇੱਕ ਗੱਲ ਆਪਣੇ ਧਿਆਨ ਚ ਲੈਣੀ, ਸਾਹਿਬ ਸਾਨੂੰ ਇੱਕ ਨਾਲ ਜੋੜ ਰਿਹਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਸੀ, ਨੰਕਾਰ ਇੱਕ ਹੈ, ਕਹਿ ਦੇਣਾ ਇੱਕ ਸੌਖਾ, ਪਰ ਇੱਕ ਮੰਨਣਾ ਬਹੁਤ ਔਖਾ। ਪਰਮਾਤਮਾ ਨੇ ਇੱਕ ਐਸੀ ਖੇਲ ਰਚਾ ਦਿੱਤੀ ਹੈ ਕਿ ਇੱਕ ਤੋਂ ਅਨੇਕ ਹੋ ਗਏ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਫਿਰ ਜੇਕਰ ਇੱਕ ਵਰਗੀਆਂ ਮੂਰਤੀਆਂ ਹੁੰਦੀਆਂ ਤਾਂ ਵੀ ਅਸੀਂ ਭੁਲੇਖੇ ਚ ਨਾ ਪੈਂਦੇ, ਮੂਰਤਾਂ ਵੀ ਅਨੇਕ ਨੇ, ਤੇ ਮੂਰਤ ਇੱਕ ਨਾਲ ਦੂਸਰੀ ਰਲਦੀ ਵੀ ਕੋਈ ਨਹੀਂ। ਕੋਈ ਨਾ ਕਿਸੇ ਹੀ ਜੇ ਆ ਉਪਾਇਆ, ਚਾਰ ਭਰਾ ਇੱਕ ਮਾਂ ਦੀ ਕੁੱਖੋਂ ਜਨਮ ਲੈ ਰਹੇ ਨੇ, ਇੱਕ ਦਾ ਚਿਹਰਾ ਦੂਸਰੇ ਨਾਲ ਨਹੀਂ ਰਲਦਾ, ਰੁੱਖਾਂ ਦਾ ਪੱਤੇ ਨਾਲ ਪੱਤਾ ਨਹੀਂ ਰਲਦਾ ਪਿਆ, ਨਿੱਤ ਨਵੀਂ ਐਟਮ ਉਹਦੇ ਦਰੋਂ ਘਰੋਂ ਨਿਕਲ ਰਹੀ ਹੈ, ਉਹ ਨਵੇਂ ਤੋਂ ਨਵਾਂ ਕੁਛ ਬਣਾ ਰਿਹਾ, ਇਹ ਅਨੇਕਤਾ। ਹੁਣ ਅਨੇਕਤਾ ਵੇਖ ਕੇ ਮਨੁੱਖ ਭਰਮ ਜਾਂਦਾ, ਦੂਸਰੇ ਮਜ਼ਹਬ ਵਾਲੇ ਨੂੰ ਕਿਵੇਂ ਆਖੇ ਵੀ ਮੇਰਾ ਆਪਣਾ, ਇਹ ਕਹਿੰਦਾ ਮੈਂ ਹੋਰ ਹਾਂ ਉਹ ਹੋਰ ਹੈ। ਇਹ ਕਿਵੇਂ ਆਖੇ ਕਿੱਕਰ ਦਾ ਰੁੱਖ ਤੇ ਟਾਹਲੀ ਦਾ ਰੁੱਖ ਦੋਵੇਂ ਇੱਕ ਨੇ ਕਹਿੰਦਾ ਨਹੀਂ ਇਹਦੀ ਤਾਸੀਰ ਹੋਰ ਹੈ ਦੂਸਰੇ ਦੀ ਹੋਰ ਹੈ ਅਨੇਕਤਾ ਤੇ ਹੈ ਸਾਹਿਬ ਜੀ ਕਹਿੰਦੇ ਨੇ ਇਸ ਵਿੱਚ ਵੀ ਮੈਨੂੰ ਏਕਤਾ ਨਜ਼ਰ ਆ ਰਹੀ ਜੇ ਤੇ ਤੂੰ ਬਾਹਰ ਤੱਕੇਗਾ ਬਗਾਨੀ ਰੌਸ਼ਨੀ ਚ ਵੇਖੇਗਾ ਬੰਦੇ ਅਨੇਕਤਾ ਨਜ਼ਰ ਆਏਗੀ ਤੇ ਕਲੇਸ਼ ਵੀ ਝੋਲੀ ਚ ਪਏਗਾ ਤੇ ਜੇ ਆਪਣੀ ਰੌਸ਼ਨੀ ਵਿੱਚ ਵੇਖੇ ਤੈਨੂੰ ਆਪਣੇ ਬਗੈਰ ਦੂਜਾ ਨਜ਼ਰ ਨਹੀਂ ਆਏਗਾ ਇੱਕ ਬੜਾ ਪੁਰਾਣਕ ਹਵਾਲਾ ਮੈਂ ਆਪ ਜੀ ਦੇ ਸਮਕਸ਼ ਰੱਖਾਂ ਇੱਕ ਰਿਸ਼ੀ ਹੋਇਆ ਯੱਗਿਆ ਵਲਕ ਤੇ ਜਨਕ ਰਾਜੇ ਨਾਲ ਇਸ ਦੀ ਕੁਛ ਗੋਸ਼ਟੀ ਹੋਈ ਸੀ ਕਹਿੰਦੇ ਨੇ ਜਨਕ ਨੇ ਪੁੱਛਿਆ ਰਿਸ਼ੀ ਜੀ ਮਨੁੱਖ ਭਟਕਦਾ ਕਿਉਂ ਕਿਉਂ ਠੋਕਰਾਂ ਖਾਂਦਾ ਰੱਬ ਨੇ ਇਹਨੂੰ ਵਿਵੇਕ ਬੁੱਧ ਦਿੱਤੀ ਇਹ ਪਾਵਨ ਸਰੀਰ ਦਿੱਤਾ ਕਿਉਂ ਭਟਕਦਾ ਕਹਿਣ ਲੱਗਾ ਹਨੇਰੇ ਕਰਕੇ ਹਨੇਰੇ ਚ ਠੋਕਰਾਂ ਲੱਗਦੀਆਂ ਨੇ ਹਨੇਰਾ ਹੈ ਹੀ ਦੁੱਖਾਂ ਦਾ ਪ੍ਰਤੀਕ ਕਿਸੇ ਦੇ ਘਰ ਪੁੱਤਰ ਜਨਮ ਲੈ ਲਵੇ ਪੁੱਤਰ ਦੀ ਸ਼ਾਦੀ ਹੋਵੇ ਕਹਿੰਦੇ ਆ ਘਰ ਚ ਚਾਨਣ ਹੀ ਚਾਨਣ ਕਰਦੀ ਪ੍ਰਕਾਸ਼ ਹੀ ਪ੍ਰਕਾਸ਼ ਖੁਸ਼ੀ ਦਾ ਪ੍ਰਤੀਕ ਹੈ ਪਰ ਪ੍ਰਾਣੀ ਘਰ ਚੋਂ ਚੜਾਈ ਕਰ ਜਾਏ ਉਸ ਦਿਨ ਕੌਣ ਪ੍ਰਕਾਸ਼ ਕਰੇਗਾ ਕਿਉਂਕਿ ਹਨੇਰਾ ਦੁੱਖਾਂ ਦਾ ਪ੍ਰਤੀਕ ਹੈ ਪ੍ਰਕਾਸ਼ ਜਿਹੜਾ ਖੁਸ਼ੀ ਦਾ ਪ੍ਰਤੀਕ ਹੈ ਪ੍ਰਕਾਸ਼ ਵਿੱਚ ਮਨੁੱਖ ਠੇਡੇ ਨਹੀਂ ਖਾਂਦਾ ਠੋਕਰਾਂ ਨਹੀਂ ਖਾਂਦਾ ਹਨੇਰੇ ਵਿੱਚ ਠੋਕਰਾਂ ਨੇ ਕਹਿਣ ਲੱਗੇ ਅੱਛਾ ਫਿਰ ਮਨੁੱਖ ਜਿਹੜਾ ਬਾਹਰੋਂ ਠੋਕਰ ਖਾਏ ਤੇ ਸੂਰਜ ਦੀ ਰੌਸ਼ਨੀ ਵਿੱਚ ਚੱਲੇ ਤਾਂ ਨਾ ਖਾਏਗਾ ਰਾਤ ਨੂੰ ਸਫ਼ਰ ਨਾ ਕਰੇ ਜੇਕਰ ਰਾਤ ਸਫ਼ਰ ਕਰਨਾ ਹੈ ਤੇ ਚੰਦਰਮਾ ਦੀ ਰੌਸ਼ਨੀ ਵਿੱਚ ਚੱਲੇ ਜਾਂ ਕੋਈ ਦੀਵਾ ਬਾਲ ਕੇ ਲੈ ਜਾਵੇ ਇਹ ਤਾਂ ਚੱਲ ਸਕੇਗਾ ਤੇ ਜੇ ਅੰਦਰੋਂ ਠੋਕਰ ਖਾ ਜਾਏ ਅੰਦਰ ਦਾ ਹਨੇਰਾ ਜਿਹੜਾ ਹੁਣ ਗੰਗੂ ਖਾ ਗਿਆ ਨਾ ਠੋਕਰ ਰਹਿੰਦੀ ਦੁਨੀਆਂ ਤੱਕ ਕਿਤੇ ਖਿਮਾ ਮੰਗਣ ਦਾ ਮੌਕਾ ਮਿਲਣਾ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਲੋਭ ਦਾ ਠੇਡਾ ਵੱਜ ਗਿਆ ਔਰ ਐਸੀ ਹੈ ਐਸਾ ਕਰਮ ਕਰ ਗਿਆ ਜਿਹੜਾ ਰਹਿੰਦੀ ਦੁਨੀਆਂ ਤੱਕ ਮੱਥੇ ਤੇ ਕਲੰਕ ਰਹੇਗਾ ਬੰਦੇ ਦਾ ਟਾਈਮ ਤੇ ਬੀਤ ਜਾਂਦਾ ਗੁਜ਼ਰ ਜਾਤੀ ਹੈ ਨੇਕੀ ਔਰ ਬਦੀ ਇੱਕ ਆਨ ਮੇ ਗਾਫਲ ਕਿਆਮਤ ਤੱਕ ਮਗਰ ਰਹਿਤਾ ਹੈ ਦੋਨੋ ਕਾ ਅਸਰ ਬਾਕੀ ਸਮਾਂ ਤੇ ਗੁਜ਼ਰ ਜਾਏਗਾ ਨੇਕੀ ਕਰੇਗਾ ਤਾਂ ਵੀ ਬਦੀ ਕਰੇਗਾ ਤਾਂ ਵੀ ਸਮਾਂ ਆਇਆ ਸੀ ਗਣੀ ਖਾਂ ਨਬੀ ਖਾਂ ਤੇ ਵੀ ਪਰ ਕਰ ਗਏ ਪਰਉਪਕਾਰ ਕਰ ਗਏ ਸੇਵਾ ਦੁਨੀਆਂ ਉਸਤਤ ਕਰ ਰਹੀ ਹੈ ਉਹੋ ਹੀ ਸਮਾਂ ਆਇਆ ਸੀ ਗੰਗੂ ਤੇ ਸੇਵਾ ਨਾ ਕਰ ਸਕੇ ਆ ਜੇ ਕਰ ਦਿੰਦਾ ਗਣੀ ਖਾਂ ਨਬੀ ਖਾਂ ਵਾਂਗੂ ਅੱਜ ਸਤਿਕਾਰ ਨਾਲ ਉਸ ਨੂੰ ਵੀ ਯਾਦ ਕਰਦੇ ਸਮਾਂ ਤੇ ਗੁਜ਼ਰ ਜਾਏਗਾ ਮਨੁੱਖ ਜੋ ਤੂੰ ਕਰੇਗਾ ਉਹ ਤੇਰੀ ਝੋਲੀ ਵਿੱਚ ਪੈ ਜਾਣ ਤੇ ਜੇ ਸਮਾਂ ਮਿਲਿਆ ਫਿਰ ਪਰਉਪਕਾਰ ਹੀ ਕਰ ਸਮਾਂ ਮਿਲ ਗਿਆ ਫਿਰ ਤੂੰ ਨੇਕੀ ਕਰ ਪਰ ਜੇਕਰ ਅੰਦਰ ਅੰਧਕਾਰ ਹੈ ਮਨੁੱਖ ਭਟਕ ਜਾਏਗਾ ਰਿਸ਼ੀ ਯੱਗਿਆ ਵਲਕ ਨੇ ਕਿਹਾ ਸੀ ਫਿਰ ਆਪਣੀ ਰੌਸ਼ਨੀ ਚ ਚੱਲੋ ਰੌਸ਼ਨੀ ਕਿਹੜੀ ਗੁਰਮਤ ਦੀ ਰੌਸ਼ਨੀ ਤੁਹਾਡੀ ਆਪਣੀ ਰੌਸ਼ਨੀ ਇੱਕ ਬੜੀ ਪਾਵਨ ਗਾਥਾ ਯਾਦ ਆਈ ਇੱਕ ਫਕੀਰ ਨੇ ਪੁੱਛਿਆ ਇੱਕ ਵਾਰ ਨੇਤਰਹੀਨ ਫਕੀਰ ਪੁੱਛ ਰਿਹਾ ਕਿਸੇ ਸੱਜਣ ਨੂੰ ਮੈਨੂੰ ਨਗਰ ਦੇ ਰਾਹ ਸਮਝਾਏਗਾ ਕਹਿਣ ਲੱਗਾ ਕਿਉਂ ਕਹਿਣ ਲੱਗਾ ਪਿੱਛਿਆ ਮੰਗਣੀ ਹੈ ਤੇ ਮੈਨੂੰ ਇੱਕ ਵਾਰ ਗਲੀਆਂ ਚ ਫੇਰ ਦੇ ਕਹਿਣ ਲੱਗਾ ਨਹੀਂ ਬਹੁਤ ਬੇਰਹਿਮ ਬੰਦਾ ਤੂੰ ਮੈਂ ਤੈਨੂੰ ਪੁੱਛ ਰਿਹਾ ਰਾਹ ਵਿਖਾ ਦੇ ਕਹਿਣ ਲੱਗਾ ਰਾਹ ਤੇ ਰੋਜ਼ ਬਦਲ ਜਾਂਦੇ ਮੈਂ ਤੇਰੀਆਂ ਅੱਖਾਂ ਦਾ ਇਲਾਜ ਕਰਾ ਦੇਣਾ ਤੈਨੂੰ ਰਾਹ ਪੁੱਛਣਾ ਹੀ ਨਾ ਪਵੇ ਤੂੰ ਵੇਖੇਗਾ ਆਪਣੇ ਆਪ ਹੀ ਹੁਣ ਨੇਤਰਹੀਨ ਬੰਦਾ ਤੇ ਰਾਹ ਪੁੱਛਦਾ ਪੁੱਛਦਾ ਵੀ ਜਾਏ ਰਾਹ ਉਹ ਟੋ ਕੇ ਵੇਖੇਗਾ ਤੇ ਜ਼ਰੂਰ ਠੋਕਰ ਖਾਏਗਾ ਲੇਕਿਨ ਅੱਖਾਂ ਵਾਲਾ ਤੇ ਵੇਖਦਾ ਅੱਗੇ ਖੂਹ ਹੈ ਅੱਗੇ ਖੱਡ ਹੈ ਕੀ ਹੈ ਮੇਰੇ ਗੁਰੂ ਪਾਤਸ਼ਾਹ ਨੇ ਤੁਹਾਨੂੰ ਨੇਤਰ ਬਖਸ਼ੇ ਨੇ ਉਹ ਨੇਤਰ ਨੇ ਸ਼ਬਦ ਦੇ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਹੁਣ ਵੇਖੋ ਨੇਤਰ ਹੁੰਦਿਆਂ ਵੀ ਹਨੇਰੇ ਵਿੱਚ ਕੁਛ ਦਿਸਦਾ ਨਹੀਂ ਪਰ ਜੇ ਦੀਵਾ ਬਲ ਜਾਏ ਤੇ ਨੇਤਰ ਕੰਮ ਕਰਦੇ ਨੇ ਸੁਰਤ ਦੇ ਨੇਤਰ ਕੰਮ ਕਰਦੇ ਨੇ ਜਦੋਂ ਗੁਰੂ ਦਾ ਸ਼ਬਦ ਅਸੀਂ ਜਪਨੇ ਆ ਗੁਰੂ ਦੇ ਸ਼ਬਦ ਨਾਲ ਸਾਂਝ ਪੈਂਦੀ ਹੈ ਫੇਰ ਕੁਛ ਨਜ਼ਰ ਆਉਂਦਾ ਗੁਰਮਤ ਕਹਿੰਦੀ ਹੈ ਸ਼ਬਦ ਨਾਲ ਵਾਹ ਬਣਾ ਫੇਰ ਚੱਲ ਫਿਰ ਠੋਕਰਾਂ ਨਾ ਖਾਏਗਾ ਜੇ ਸ਼ਬਦ ਨੂੰ ਲੈ ਕੇ ਨਾ ਚੱਲਿਆ ਤੇ ਠੋਕਰਾਂ ਪੈਣਗੀਆਂ ਗੁਰਮਤ ਨੇ ਸਾਨੂੰ ਬਚਾਇਆ ਗੁਰੂ ਪਾਤਸ਼ਾਹ ਆਏ ਸਨ ਇਸ ਵਾਸਤੇ ਕਿ ਮਨੁੱਖ ਠੋਕਰ ਨਾ ਖਾਏ ਸਾਡਾ ਰਸਤਾ ਸਾਫ਼ ਕਰਨ ਲਈ ਉਹਨਾਂ ਸਾਨੂੰ ਮਾਰਗ ਦਿੱਤਾ ਤੇ ਰਸਤਾ ਸਾਫ਼ ਕਿਵੇਂ ਕਰਨਾ ਕਈ ਵਾਰ ਜੀਵਨ ਦਾ ਮਾਰਗ ਸ਼ਬਦ ਨਾਲ ਸਾਫ ਕਰਨਾ ਪੈਂਦਾ, ਕਈ ਵਾਰ ਜੀਵਨ ਦਾ ਮਾਰਗ ਤਲਵਾਰ ਨਾਲ ਸਾਫ ਕਰਨਾ ਪੈਂਦਾ। ਮਰਜ ਕਰ ਰਿਹਾ ਸਾਂ ਇੱਕ ਪਾਸੇ ਤੇ ਉਹ ਕਹਿੰਦੇ ਨੇ ਸੈਫ ਸਰੋਹੀ ਸਹਿਤੀ ਯਹੀ ਹਮਾਰੇ ਪੀਰ, ਇੱਕ ਪਾਸੇ ਉਹ ਕਹਿ ਰਹੇ ਨੇ ਆਦਿਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਗੁਰਦੇਵ ਨੇ ਤੁਹਾਨੂੰ ਵਿਵੇਕ ਦੀਆਂ ਅੱਖਾਂ ਦਿੱਤੀਆਂ ਔਰ ਇਹ ਸਮਝਾ ਦਿੱਤਾ ਕਿ ਸ਼ਸਤਰਾਂ ਨੂੰ ਪੀਰ ਕਿੱਥੇ ਕਹਿਣਾ। ਗੁਰੂ ਨਾਨਕ ਦੇ ਪਾਤਸ਼ਾਹ ਦਾ ਇੱਕ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਾਂ, ਕਹਿਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ। ਕਹਿੰਦਾ ਭਾਂਡਾ ਟੁੱਟ ਜਾਏ, ਸੋਨੇ ਦਾ ਟੁੱਟ ਜਾਏ, ਲੋਹੇ ਦਾ ਟੁੱਟ ਜਾਏ, ਇਹਨੂੰ ਗਾਂਢਾ ਲਾਇਆ ਜਾ ਸਕਦਾ, ਲੋਹੇ ਨੂੰ ਲੋਹਾਰ ਗਾਂਢਾ ਲਾ ਦੇਵੇਗਾ। ਗੋਰੀ ਸੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੇ ਸੰਸਾਰ। ਪਤੀ ਪਤਨੀ ਦੀ ਅਣਬਣ ਹੋ ਗਈ ਹੈ ਪਰ ਜੇਕਰ ਪੁੱਤਰ ਘਰ ਜਨਮ ਲੈ ਲਵੇ ਫਿਰ ਸੁਲਾ ਸਫਾਈ ਹੋ ਜਾਂਦੀ ਹੈ, ਪੁੱਤਰ ਜੋੜ ਦਿੰਦਾ, ਪੁੱਤੀ ਗੰਢ ਪਵੇ ਸੰਸਾਰ। ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਹੋਵੇ ਜਾਂ ਖਾਏ। ਰਾਜੇ ਨੂੰ ਟੈਕਸ ਦਈਏ ਨਾ, ਸੌ ਵਾਰੀ ਖਿਮਾ ਮੰਗਦੇ ਫਰੀਏ ਕਿਤੇ ਖਿਮਾ ਦਿੰਦਾ, ਉਹਦੇ ਨਾਲ ਬਣਾਉਣੀ ਤੇ ਉਹਦਾ ਮਾਮਲਾ ਤਾਰੋ, ਟੈਕਸ ਦਿਓ। ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਹੋਵੇ ਜਾਂ ਖਾਏ। ਭੁੱਖੇ ਬੰਦੇ ਨਾਲ ਤੇ ਤਾਂ ਬਣਦੀ ਹੈ, ਉਹ ਖਾ ਲਵੇ, ਭੋਜਨ ਛਕਾ ਦਿਓ ਤੇ ਗੱਲ ਬਣ ਗਈ, ਨਹੀਂ ਤੇ ਭੁੱਖੇ ਨੂੰ ਆਖੀਏ ਗਿਆਨ ਹੀ ਲੈ, ਤੇ ਭੁੱਖਾ ਬੰਦਾ ਜਿਹੜਾ ਉਹਦੇ ਹੀ ਗੱਲ ਗਿਆਨ ਨਾਲ ਨਹੀਂ ਬਣਦੀ, ਉਹ ਤੇ ਖਾਣਾ ਚਾਹੁੰਦਾ। ਭੁੱਖਿਆਂ ਗੰਢ ਹੋਵੇ ਜਾਂ ਖਾਏ, ਕਾਲੇ ਗੰਢ ਨਦੀਆਂ ਮੀ ਚੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਨੇ ਕਾਲ ਨੂੰ ਠੱਲ ਤਾਂ ਪੈਂਦੀ ਹੈ ਕਿ ਬੱਦਲ ਆ ਜਾਣ। ਕਾਲੇ ਗੰਢ ਨਦੀਆਂ ਮੀ ਚੋਲ, ਨਦੀਆਂ ਭਰ ਜਾਣ, ਬੱਦਲ ਪੈ ਜਾਣ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੇ ਬੋਲਾਂ ਨਾਲ ਸੰਸਾਰ ਵਿੱਚ ਨਾਤਾ ਬਣਦਾ, ਵੇਦਾਂ ਗੰਢ ਬੋਲੇ ਸੱਚ ਕੋਏ। ਧਰਮ ਗ੍ਰੰਥਾਂ ਨਾਲ ਤਾਂ ਨਾਤਾ ਬਣਦਾ ਕੋ ਸੱਚ ਬੋਲੇ, ਝੂਠੇ ਬੰਦੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀ ਨਾਤਾ ਬਣੇਗਾ, ਸੱਚੇ ਦਾ ਬਣੇਗਾ। ਵੇਦਾਂ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੇ ਮੋਹ ਮਾਰ। ਕਹਿੰਦੇ ਨੇ ਮੂਰਖ ਨਾਲ ਗੱਲ ਜਿਹੜੀ ਬਣਦੀ ਹੈ ਗਿਆਨ ਨਾਲ ਨਹੀਂ। ਮੇਰੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਕੋਈ ਜਗਿਆਸੂ ਆਇਆ ਨਾ ਤੇ ਸ਼ਬਦ ਅੱਗੇ ਕੀਤਾ, ਬਾਬੇ ਬੁੱਢੇ ਵਰਗਾ ਆ ਜਾਏ ਤੇ ਉਹ ਸ਼ਬਦ ਅੱਗੇ ਕਰਦੇ, ਭਾਈ ਗੁਰਦਾਸ ਵਰਗਾ ਕੋਈ ਆਏ ਤੇ ਸ਼ਬਦ ਅੱਗੇ ਕੀਤਾ, ਲੇਕਿਨ ਕੋਈ ਮੂਰਖ ਆ ਜਾਏ ਤੇ ਉਹ ਤੇ ਸ਼ਬਦ ਨੂੰ ਸਮਝਦਾ ਨਹੀਂ। ਮੂਰਖ ਬੰਦਾ ਤੇ ਮਰਦਿਆਂ ਤੱਕ ਗਿਆਨ ਨੂੰ ਨਹੀਂ ਸਮਝਦਾ। ਦਸਮ ਗ੍ਰੰਥ ਵਿੱਚੋਂ ਮੈਂ ਰਾਮਾ ਅਵਤਾਰ ਦਾ ਅਧਿਐਨ ਕਰ ਰਿਹਾ ਸਾਂ ਤੇ ਇੱਕ ਸਵਈਆ ਬੜਾ ਕਮਾਲ ਆਇਆ। ਰਾਵਣ ਚੌਵਾਂ ਵੇਦਾਂ ਦਾ ਪਾਠੀ ਔਰ ਜਾਤੀ ਦਾ ਬ੍ਰਾਹਮਣ, ਇਹਦੇ ਜਿਹੜੇ ਦਸ ਸਿਰੇ ਆਖੇ ਨੇ ਮੈਂ ਜਿੱਥੇ ਤੱਕ ਸਮਝ ਸਕਿਆ, ਛੇ ਸ਼ਾਸਤਰ ਤੇ ਚੌਂ ਵੇਦਾਂ ਦਾ ਇਹਨੂੰ ਗਿਆਨ ਹੈ। ਔਰ ਵਾਕਿਆ ਗਿਆਨ ਸਿਰ ਚ ਹੀ ਹੁੰਦਾ, ਇੱਕ ਸਿਰ ਨਹੀਂ ਦਸਾਂ ਸਿਰਾਂ ਜਿੰਨੀ ਇਹਨੂੰ ਸੋਝੀ ਹੈ। ਕਈਆਂ ਬੰਦਿਆਂ ਨੂੰ ਵੇਖਿਆ ਸੋਝੀ ਤੇ ਬਹੁਤ ਹੈ ਪਰ ਕੰਮ ਜਿਹੜੇ ਨੇ ਉਹ ਬਿਲਕੁਲ ਮੂਰਖਾਂ ਵਾਲੇ। ਹੁਣ ਉਹਨਾਂ ਦੀ ਸੋਝੀ ਨੂੰ ਕੀ ਕਰੀਏ, ਸਮਝਿਆ ਤੇ ਬਹੁਤ ਕੁਛ ਹੈ ਲੇਕਿਨ ਕਰਮ ਜਿਹੜਾ ਕਰਨਾ ਬਿਲਕੁਲ ਪਾਗਲਾਂ ਵਾਲਾ। ਹੁਣ ਐਸੇ ਵਿਦਵਾਨ ਨੂੰ ਆਖਿਆ ਗਿਆ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਸਾਰਾ ਪਰਿਵਾਰ ਮਰਵਾ ਕੇ, ਜਦੋਂ ਕੋਈ ਦੀਵੇ ਬੱਤੀ ਜੋਗਾ ਵੀ ਕੋਈ ਮਗਰ ਨਹੀਂ ਰਹਿ ਗਿਆ। ਹੁਣ ਹੈਰਾਨੀ ਦੀ ਗੱਲ ਨਹੀਂ, ਬੰਦਾ ਲੋਚਦਾ ਰੱਬਾ ਇੱਕ ਪੁੱਤਰ ਹੀ ਦੇ ਮਗਰੋਂ ਕਰਮ ਕਿਰਿਆ ਤੇ ਕਰਾਵੇਗਾ, ਕੋਈ ਪਾਠ ਹੀ ਕਰਾਵੇਗਾ। ਲੱਖ ਪੁੱਤਰ ਹੋਵੇ ਸਵਾ ਲੱਖ ਪੋਤਰਾ ਤੇ ਅੰਤ ਕੋਈ ਵੀ ਨਹੀਂ ਬਚਿਆ, ਇਹਦੀ ਕਰਮ ਕਿਰਿਆ ਕਰਾਉਣ ਵਾਲਾ ਵੀ। ਇੱਕ ਲੱਖ ਪੂਤ ਸਵਾ ਲੱਖ ਨਾਤੀ, ਇਹ ਰਾਵਣ ਕਰ ਦੀਆ ਨਾ ਬਾਤੀ। ਮੂਰਖਾਂ ਨਾਲ ਹੁੰਦਾ ਹੀ ਹਮੇਸ਼ਾ ਇਸੇ ਤਰ੍ਹਾਂ, ਸਾਰਾ ਪਰਿਵਾਰ ਮਰਵਾ ਲਿਆ, ਮੇਘਨਾਥ ਵਰਗਾ ਪੁੱਤਰ ਮਰਵਾ ਲਿਆ, ਕੁੰਭਕਰਨ ਵਰਗਾ ਪ੍ਰਭਾਵ ਮਰਵਾ ਲਿਆ, ਆਖਰ ਕਹਿੰਦੇ ਨੇ ਰਣ ਭੂਮੀ ਚ ਆਪ ਆ ਗਏ। ਰਾਤੇ ਬੈਠਾ ਤੇ ਕਹਿੰਦਾ ਕਮਾਲ ਹੈ ਅੱਜ ਸਾਰੇ ਹੀ ਮਰ ਗਏ, ਕੋਈ ਨੀ ਰਹਿ ਗਿਆ। ਕਹਿੰਦਾ ਪਰ ਨਹੀਂ, ਅਜੇ ਵੀ ਮੇਰੇ ਰਿਸ਼ਤੇਦਾਰ ਕੁਝ ਹੈ ਨਾ, ਜਿਹੜੀਆਂ ਇੱਲਾਂ ਫਿਰਦੀਆਂ ਸਨ ਪਈਆਂ। ਕਹਿਣ ਲੱਗਾ ਤੁਸੀਂ ਤੇ ਮੇਰੀਆਂ ਭੈਣਾਂ ਹੋ। ਇੱਲਾਂ ਨੂੰ ਕਹਿੰਦਾ ਭੈਣਾਂ, ਤੇ ਗਿੱਦੜਾਂ ਨੂੰ ਆਖਣ ਲੱਗਾ ਤੁਸੀਂ ਮੇਰੇ ਭਰਾ। ਦਸਮ ਗ੍ਰੰਥ ਵਿੱਚ ਜ਼ਿਕਰ ਮਿਲਦਾ ਜੰਬਕ ਗਿਰਜਨ ਸੋ ਕਹਿ ਰਾਮਨ, ਮੋਹ ਬੇਨਤੀ ਸੁਣ ਲੇ ਹੋ ਭਈਓ। ਗਿੱਦੜਾਂ ਨੂੰ ਤੇ ਇੱਲਾਂ ਨੂੰ ਕਹਿਣ ਲੱਗਾ ਭੈਣੋ ਭਰਾਵੋ ਮੇਰੀ ਬੇਨਤੀ ਸੁਣੋ, ਬਾਕੀ ਭੈਣ ਭਰਾ ਤੇ ਕੋਈ ਨੀ ਰਹਿ ਗਿਆ, ਹੁਣ ਤੁਸੀਂ ਭੈਣਾਂ ਤੇ ਤੁਸੀਂ ਭਰਾ। ਇੱਤ ਤੇ ਉਤ ਦੌਰ ਫਿਰੋ ਰਨ ਮੈਂ ਔਰ ਭੂਮ, ਆਕਾਸ਼ ਤਾਂ ਭਲੇ ਮੰਡ ਲਈਓ। ਗਿੱਦੜੋ ਤੁਸੀਂ ਦੌੜੋ, ਜਿੰਨਾ ਭੱਜ ਸਕਦੇ ਹੋ ਭੱਜੋ, ਤੇ ਇਲੋ ਤੁਸੀਂ ਉੱਡਣਾ ਸ਼ੁਰੂ ਕਰ ਦੇ। ਫਿਰ ਕਹਿੰਦੇ ਨੇ ਚੌਪ ਸਿਓ ਜਾਏ ਲਰੋ ਸੀਆ ਕੇ ਹਿੱਤ, ਕੀਤ ਹੋਏ ਮੇਰੋ ਮਾਸ ਅਗਾਈਓ। ਬੜੇ ਚਾਰ ਮੇਰਾ ਮਾਸ ਲੈ ਕੇ ਤੁਸੀਂ ਰਾਮ ਵੱਲ ਜਾਣਾ, ਲੰਕਾ ਵੱਲ ਨਾ ਆਉਣਾ। ਇਹ ਕਿਰਪਾ ਕਰਨੀ ਮੈਂ ਭੈਣ ਭਰਾ ਤੁਹਾਨੂੰ ਤਾਂ ਆਖੇ ਹੈ, ਕੋਈ ਇਹ ਨਾ ਕਿਤੇ ਆਖ ਦੇਵੇ ਕਿ ਰਾਵਣ ਵਰਗਾ ਯੋਧਾ ਹਾਰ ਕੇ ਪਿੱਛੇ ਆ ਰਿਹਾ ਲੰਕਾ ਨੂੰ, ਮੇਰਾ ਮਾਸ ਲੈ ਕੇ ਰਾਮ ਵੱਲ ਜਾਣਾ। ਹੁਣ ਗੁਰਮਤਿ ਕਹਿੰਦੀ ਏਡਾ ਵੱਡਾ ਮੂਰਖ ਹੀ ਕੋਈ ਨਹੀਂ, ਤੈਨੂੰ ਰੱਬ ਨੇ ਇੰਨੀ ਸ਼ਕਤੀ ਬਖਸ਼ੀ ਹੈ, ਜੇ ਮਰਨਾ ਹੀ ਹੈ ਤੇ ਤੂੰ ਧਰਮ ਵਾਸਤੇ ਮਰ, ਤੇਰਾ ਕਰਮ ਕੀ ਹੈ? ਮਰਨ ਨਾਲ ਹੀ ਤੇ ਕੋਈ ਸ਼ਹੀਦ ਨਹੀਂ ਹੋ ਜਾਂਦਾ, ਸ਼ਹੀਦ ਦਾ ਕੋਈ ਆਸ਼ਾ ਹੁੰਦਾ। ਹੁਣ ਮਰਨ ਤੱਕ ਇਹ ਮੂਰਖ ਗੱਲ ਸਮਝ ਨਾ ਸਕੇ ਆ। ਹੁਣ ਕ੍ਰਿਸ਼ਨ ਨਾਲੋਂ ਗਿਆਨੀ ਵੱਡਾ ਕਿਹੜਾ ਲੱਭਾਂਗੇ? ਬੜਾ ਗਿਆਨ ਦਿੱਤਾ ਪਰ ਦੁਰਯੋਧਨ ਸਮਝਦਾ ਸੀ, ਉਹਦੀ ਗੱਲ ਕੋਈ ਨਹੀਂ ਸਮਝੀ। ਫਿਰ ਆਖਰ ਕਹਿਣਾ ਪਿਆ ਅਰਜਨ ਤੂੰ ਸ਼ਸਤਰ ਚੁੱਕ ਲੈ। ਸੋਲਾ ਕੁਲ ਬੰਦਾ ਇਹ ਸਿੱਖਿਆ ਦੇ ਰਿਹਾ ਕਿ ਸ਼ਸਤਰ ਚੁੱਕ ਲਓ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਵੀ ਸ਼ਾਂਤੀ ਨਾਲ ਸ਼ਬਦ ਦਾ ਪ੍ਰਚਾਰ ਬੜਾ ਕੀਤਾ। 10 ਗੁਰੂ ਇੱਕ ਜੋਤ ਨੇ, 10 ਵੱਖ ਵੱਖ ਤੇ ਨਹੀਂ। ਬੜਾ ਸੁੰਦਰ ਕਿਹਾ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਸ਼੍ਰੀ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਵਾ, ਸਾਧਨ ਲਖਾ ਮੂੜ ਨੇ ਪਾਵਾ, ਜਿਨ ਜਾਨਾ ਤਿੰਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਜਿਨ੍ਹਾਂ ਨੇ 10 ਗੁਰੂਆਂ ਨੂੰ ਇੱਕ ਜੋਤ ਸਮਝਿਆ, ਸਿੱਧੀ ਉਹਨਾਂ ਨੂੰ ਮਿਲੇਗੀ, ਸਿੱਖੀ ਉਹਨਾਂ ਨੂੰ ਪ੍ਰਾਪਤ ਹੋਵੇਗੀ। ਜਿਨ੍ਹਾਂ ਨੇ ਵੱਖ ਵੱਖ ਸਮਝੇ ਨੇ, ਉਹਨਾਂ ਨੂੰ ਸਿੱਖੀ ਦੀ ਦਾਤ ਪ੍ਰਾਪਤ ਨਹੀਂ ਹੋਵੇਗੀ। ਗੁਰੂ ਸਰੀਰ ਨਹੀਂ, ਗੁਰੂ ਤੇ ਇੱਕ ਜੋਤ ਹੈ। ਉਹ ਜੋਤ ਹੈ ਨੰਕਾਰ ਦੀ, ਜੋ ਪ੍ਰੇਰਣਾ ਬਣ ਕੇ ਸਿੱਖਾਂ ਦਾ ਕਾਰਜ ਸਵਾਰ ਰਹੀ ਹੈ। ਉਹ ਹੈ ਇੱਕ ਮਹਾਨ ਗਿਆਨ, ਉਹ ਹੈ ਮਹਾਨ ਉਪਦੇਸ਼, ਮਹਾਨ ਪ੍ਰੇਰਣਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼ਬਦ ਦਾ ਪ੍ਰਚਾਰ ਕੀਤਾ ਔਰ ਸ਼ਬਦ ਰਾਹੀਂ ਦੁਨੀਆਂ ਨੂੰ ਸਮਝਾਉਣ ਦਾ ਯਤਨ ਕੀਤਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵੀ ਸ਼ਬਦ ਪ੍ਰਚਾਰੇ, ਗੁਰੂ ਅਮਰਦਾਸ ਜੀ ਨੇ ਸ਼ਬਦ ਦਾ ਪ੍ਰਚਾਰ ਕੀਤਾ, ਗੁਰੂ ਰਾਮਦਾਸ ਜੀ ਨੇ ਸ਼ਬਦ ਦਾ ਪ੍ਰਚਾਰ ਕਰਦਿਆਂ ਔਰ ਸੰਗਤ ਪੰਗਤ ਦੀ ਮਹਾਨਤਾ ਕਾਇਮ ਰੱਖਦਿਆਂ ਤੱਤੀ ਲੋਹ ਤੇ ਬਹਿ ਗਏ ਗੁਰੂ ਅਰਜਨ ਦੇਵ ਪਾਤਸ਼ਾਹ ਔਰ ਕਹਿ ਦਿੱਤਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਲਵਾਰ ਚੁੱਕ ਲਈ। ਹੁਣ ਗੁਰੂ ਦੇ ਹੱਥ ਵਿੱਚ ਤਲਵਾਰ ਆ ਜਾਏ, ਜਿਹੜੇ ਸ਼ਰਧਾ ਵਾਲੇ ਸਿੱਖ ਨੇ ਉਹਨਾਂ ਦਾ ਮਨ ਤੇ ਨਹੀਂ ਡੋਲਦਾ, ਲੇਕਿਨ ਅਸ਼ਰਧਕ ਬੰਦੇ ਜਿਹੜੇ ਨੇ, ਕੱਚੀ ਸ਼ਰਧਾ ਜਿਨ੍ਹਾਂ ਦੀ, ਇਹ ਚੜ ਚੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰਨਾ ਆਈ। ਗੁਰੂ ਹੱਥ ਵਿੱਚ ਰਬਾਬ ਫੜ ਕੇ ਕੀਰਤਨ ਕਰਦਾ ਹੋਵੇ, ਸ਼ਰਧਾਲੂ ਤਾਂ ਵੀ ਆਨੰਦ ਮਾਣਦਾ, ਉਹ ਕਹਿੰਦਾ ਗੁਰੂ ਨੇ ਮੇਰੇ ਭਰੇ ਭਲੇ ਵਾਸਤੇ ਕੁਛ ਕੀਤਾ। ਗੁਰੂ ਹੱਥ ਵਿੱਚ ਕਲਮ ਫੜ ਕੇ ਕੁਛ ਲਿਖ ਰਿਹਾ, ਸਿੱਖ ਸਮਝਦਾ ਮੇਰੇ ਭਲੇ ਵਾਸਤੇ ਹੀ ਇਹਨੇ ਕਲਮ ਚੁੱਕੀ। ਜੇਕਰ ਗੁਰੂ ਲੰਗਰ ਵਿੱਚ ਸੇਵਾ ਆਪ ਕਰ ਰਿਹਾ, ਸਿੱਖ ਸਮਝਦਾ ਮੈਨੂੰ ਸਿਖਾਉਣ ਵਾਸਤੇ ਗੁਰੂ ਐਸਾ ਕਰ ਰਹੇ ਨੇ। ਤੇ ਜੇ ਗੁਰੂ ਤਲਵਾਰ ਚੁੱਕ ਲਵੇ, ਫਿਰ ਸਿੱਖ ਸਮਝਦਾ ਇਹ ਵੀ ਮੇਰੇ ਭਲੇ ਵਾਸਤੇ ਗੁਰੂ ਨੇ ਐਸਾ ਕੀਤਾ, ਚੁੱਕਣੀ ਕਿਉਂ ਭਾਈ? ਸਿੱਖ ਧਰਮ ਸ਼ਕਤੀ ਔਰ ਭਗਤੀ ਦਾ ਸਮੇਲ ਹੈ। ਇੱਕ ਬੜੀ ਕੀਮਤੀ ਵਿਚਾਰ ਆਪ ਦੀ ਖਿਦਮਤ ਵਿੱਚ ਮੈਂ ਰੱਖਾਂ, ਇਕਾਗਰਤਾ ਬਖਸ਼ ਨਹੀਂ। ਸੰਸਾਰ ਵਿੱਚ ਤਾਕਤ ਉਹਨਾਂ ਬੰਦਿਆਂ ਦੇ ਹੱਥ ਵਿੱਚ ਜ਼ਿਆਦਾ ਰਹੀ ਜਿਨ੍ਹਾਂ ਦੇ ਪੱਲੇ ਸੱਚ ਨਹੀਂ ਸੀ, ਜਿਨ੍ਹਾਂ ਦੇ ਵਿੱਚ ਹਮਦਰਦੀ ਕੋਈ ਨਹੀਂ ਸੀ, ਜਿਨ੍ਹਾਂ ਦੇ ਅੰਦਰ ਦਇਆ ਕੋਈ ਨਹੀਂ ਸੀ। ਹੁਣ ਇੱਕ ਨਿਰਦਈ ਬੰਦੇ ਕੋਲ ਤਾਕਤ ਆ ਜਾਏ, ਸ਼ਕਤੀ ਆ ਜਾਏ, ਤੇ ਉਹ ਤਾਕਤ ਜਦੋਂ ਵਰਤੇਗਾ ਕਿਸੇ ਦਾ ਭਲਾ ਤੇ ਨਹੀਂ ਹੋਣਾ, ਕਿਉਂਕਿ ਬੰਦਾ ਨਿਰਦਈ ਹੈ, ਮਨ ਦਾ ਕਠੋਰ ਹੈ, ਸ਼ਕਤੀ ਬਹੁਤ ਜ਼ਿਆਦਾ ਉਹਦੇ ਹੱਥ ਵਿੱਚ ਆ ਗਈ ਹੈ। ਇੱਕ ਫਕੀਰ ਦਾ ਕਥਨ ਯਾਦ ਆਇਆ, ਕਹਿੰਦਾ ਦਾਤਾ ਜਿਹੜਾ ਬੰਦਾ ਪਰਉਪਕਾਰੀ ਹੈ ਉਹਦਾ ਘਰ ਧਨ ਨਾਲ ਭਰ ਦੇ, ਜਿੰਨਾ ਧਨ ਦੇ ਸਕਣਾ ਦੇ, ਕਿਉਂਕਿ ਧਨ ਦੇ ਪਾਸ ਹੋਵੇਗਾ ਇਹ ਪਰਉਪਕਾਰ ਕਰੇਗਾ, ਲੋਕਾਂ ਦੇ ਪਰਦੇ ਕੱਜੇਗਾ, ਬਸਤਰ ਦਾਨ ਕਰੇਗਾ, ਇਹ ਭੁੱਖਿਆਂ ਨੂੰ ਲੰਗਰ ਛਕਾਏਗਾ, ਇਹ ਲੋਕਾਂ ਦੀ ਸੇਵਾ ਕਰੇਗਾ, ਇਹਨੂੰ ਧਨ ਦੇ, ਸਾਰੀ ਦੁਨੀਆਂ ਦਾ ਧਨ ਇਹਨੂੰ ਹੀ ਦੇ ਦੇ ਜਿਹੜਾ ਪਰਉਪਕਾਰੀ। ਕਹਿੰਦਾ ਇਹਨੂੰ ਚੰਗਾ ਦਿਮਾਗ ਵੀ ਦੇ, ਇਹਨੂੰ ਵਿਦਿਆ ਵੀ ਦੇ, ਤਾਂ ਕਿ ਲੋਕਾਂ ਨੂੰ ਠੀਕ ਰਸਤਾ ਵਿਖਾਵੇ, ਕਿਉਂਕਿ ਪਰਉਪਕਾਰੀ ਹੈ। ਇਹਦੀਆਂ ਬਾਹਾਂ ਵਿੱਚ ਇਹ ਬਲ ਪਾ ਤਾਂ ਕਿ ਮਜ਼ਲੂਮਾਂ ਦੀ ਰੱਖਿਆ ਕਰ ਸਕੇ, ਸਾਰੀਆਂ ਸ਼ਕਤੀਆਂ ਇਹਨੂੰ ਦੇ ਦੇ, ਇਹਨੇ ਪਰਉਪਕਾਰ ਕਰਨਾ। ਤੇ ਕਹਿੰਦੇ ਨੇ ਜਿਨ੍ਹੇ ਦੂਸਰਿਆਂ ਦਾ ਬੁਰਾ ਮੰਗਣਾ, ਹੇ ਦਾਤਾ ਇਹਨੂੰ ਤੇ ਦੋ ਰੋਟੀਆਂ ਤੋਂ ਵੱਧ ਤੇ ਤਨ ਦਾ ਕੱਪੜਾ ਪੜਦਾ ਕੱਜਣ ਤੋਂ ਵੱਧ ਇਹਨੂੰ ਕੱਖ ਨਾ ਦੇਵੀ। ਇੱਕ ਵਾਰ ਆਖੋ ਸਤਨਾਮ। ਕਹਿੰਦੇ ਨੇ ਇਹਨੂੰ ਸ਼ਕਤੀ ਦੇ ਦਿੱਤੀ, ਇਹਨੇ ਦੁਨੀਆਂ ਦਾ ਬੁਰਾ ਕਰਨਾ, ਪਰਉਪਕਾਰੀ ਨੂੰ ਸਭ ਕੁਝ ਦੇ ਪਰ ਦੁਰਾਚਾਰੀ ਨੂੰ ਕੁਛ ਨਾ ਦੇ। ਸ਼ਕਤੀ ਆਉਣੀ ਚਾਹੀਦੀ ਹੈ ਪਰਉਪਕਾਰੀ ਦੇ ਹੱਥ ਵਿੱਚ। ਹੁਣ ਸ਼ਕਤੀਆਂ ਰਹੀਆਂ ਰਾਵਣ ਵਰਗੇ ਬੰਦਿਆਂ ਦੇ ਕੋਲ, ਸ਼ਕਤੀਆਂ ਰਹੀਆਂ ਕੰਸ ਵਰਗੇ ਬੰਦਿਆਂ ਦੇ ਕੋਲ, ਸ਼ਕਤੀਆਂ ਰਹੀਆਂ ਔਰੰਗਜ਼ੇਬ ਵਰਗੇ ਬੰਦਿਆਂ ਦੇ ਕੋਲ। ਹੁਣ ਜਿਹੜਾ ਬੰਦਾ ਆਪਣੇ ਬਾਪ ਨੂੰ ਪਾਣੀ ਤੋਂ ਪਿਆਸਾ ਮਾਰੇ, ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਕੀ ਲਿਹਾਜ਼ ਕਰੇਗਾ? ਜਿਹੜਾ ਬੰਦਾ ਆਪਣੇ ਭਰਾਵਾਂ ਨੂੰ ਆਪ ਕਤਲ ਕਰ ਸਕੇ। ਈਦ ਵਾਲੇ ਦਿਨ ਭਰਾ ਦਾ ਸਿਰ ਇਹਨੇ ਬਾਪ ਨੂੰ ਭੇਜਿਆ ਸੀ, ਹੁਣ ਐਸੇ ਬੰਦੇ ਉੱਤੇ ਗਿਆਨ ਦਾ ਕੋਈ ਅਸਰ ਹੋ ਸਕਦਾ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਐਸੇ ਬੰਦੇ ਵਾਸਤੇ ਤੇ ਫਿਰ ਕਹਿਣਾ ਪਵੇਗਾ, ਉਹ ਪੁੱਛੇ ਨਾ ਗੁਰੂ ਕੌਣ ਹੈ, ਤੇ ਆਖਾਂਗੇ ਡੰਡਾ ਹੀ ਤੇਰਾ ਗੁਰੂ ਹੈ। ਪਿਆਰ ਨਾਲ ਆਖੋ ਸਤਨਾ। ਡੰਡਾ ਹੀ ਪੀਰ ਹੈ, ਕਹਿੰਦੇ ਹਾਂ ਨਾ ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਹੁਣ ਤੇ ਤਲਵਾਰ ਹੀ ਪੀਰ ਹੈ, ਹੁਣ ਤੇ ਨੇਜ਼ਾ ਹੀ ਪੀਰ ਹੈ, ਸੈਥੀ ਹੀ ਪੀਰ ਹੈ। ਜੇਕਰ ਔਰੰਗਜ਼ੇਬ ਵਰਗੇ ਬੰਦਿਆਂ ਨਾਲ ਵਾਹ ਪੈ ਜਾਏ ਫਿਰ ਤੇ ਵਾਕਿਆ ਹੀ ਤਲਵਾਰ ਪੀਰ ਬਣੇਗੀ। ਜਿੱਥੇ ਸਿੱਖ ਹਿਰਦੇ ਦੇ ਵਿੱਚ ਸ਼ਬਦ ਵਸਾ ਕੇ ਰੱਖਦਾ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਹਿਰਦੇ ਚ ਵਸੇ ਸਵਾਸਾਂ ਵਿੱਚ ਵੀ ਵਸੇ, ਉੱਥੇ ਕਹਿੰਦਾ ਸ੍ਰੀ ਸਾਹਿਬ ਵੀ ਛਾਤੀ ਨਾਲ ਲਾਈ ਫਿਰਾਂ, ਉਹ ਕਾਹਦੇ ਵਾਸਤੇ? ਸਿਰਫ ਇਸੇ ਲਈ ਜਿੱਥੇ ਤੇ ਜਗਿਆਸੂ ਮਿਲ ਗਿਆ ਸ਼ਬਦ ਗੁਰੂ ਹੈ, ਪਰ ਜਿੱਥੇ ਮੂਰਖਾਂ ਨਾਲ ਵਾਹ ਪੈ ਜਾਏ ਉੱਥੇ ਸ਼ਸਤਰ ਹੈ, ਸ਼ਸਤਰ ਹੀ ਗੁਰੂ ਨੇ। ਇੱਕ ਗੱਲ ਬੜੀ ਸੁੰਦਰ ਕਹੀ ਸੀ ਅਰਜਨ ਨੂੰ ਮਹਾਭਾਰਤ ਦੇ ਯੁੱਧ ਵਿੱਚ ਕ੍ਰਿਸ਼ਨ ਜੀ ਨੇ, ਔਰ ਉਹ ਬੜੀ ਭਾਵਪੂਰਤ ਗੱਲ ਹੈ, ਉਸ ਵੱਲ ਧਿਆਨ ਦੇਣਾ। ਕਹਿਣ ਲੱਗੇ ਅੱਗੇ ਹਮੇਸ਼ਾ ਸ਼ਾਸਤਰ ਨੂੰ ਰੱਖ ਤੇ ਪਿੱਛੇ ਸ਼ਸਤਰ ਨੂੰ ਰੱਖ। ਉਹਨਾਂ ਪੁੱਛਿਆ ਕਿਉਂ? ਕਹਿਣ ਲੱਗੇ ਇੱਕ ਗੱਲ ਦਾ ਧਿਆਨ ਰੱਖ ਕਿ ਤੇਰੇ ਹੱਥ ਵਿੱਚ ਤਾਕਤ ਵੀ ਆ ਜਾਏ, ਇਹਦੇ ਨਾਲ ਪ੍ਰਚਾਰ ਨਾ ਧਰਮ ਹੀ ਹੈ, ਬੁਰਾ ਨਹੀਂ ਅਸੀਂ ਕਿਸੇ ਦਾ ਕਰਨਾ। ਪਾ ਅੱਗੇ ਗਿਆਨ ਨੂੰ ਰੱਖ, ਗਿਆਨ ਨਾਲ ਗੱਲ ਨਾ ਚੱਲੇ ਤੇ ਫਿਰ ਤੂੰ ਸ਼ਸਤਰ ਚੁੱਕਣਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਕੁਛ ਘਟਨਾ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਸਾਨੂੰ ਪਤਾ ਚੱਲੇ ਜਿਸ ਗੁਰੂ ਦਾ ਅਸੀਂ ਅੱਜ ਪੁਰਬ ਮਨਾ ਰਹੇ ਹਾਂ, ਉਹ ਸਤਿਗੁਰੂ ਜੀ ਨੇ ਜੇਕਰ ਕੀਰਤਨ ਕੀਤਾ ਤੇ ਕਿਸ ਵਾਸਤੇ, ਸੇਵਾ ਕੀਤੀ ਕਿਸ ਵਾਸਤੇ, ਇੰਨੀ ਰਚਨਾ ਰਚੀ ਉਹ ਕਾਹਦੇ ਵਾਸਤੇ, ਤੇ ਜੇਕਰ ਤਲਵਾਰ ਚੁੱਕੀ ਤੇ ਉਹ ਕਾਹਦੇ ਵਾਸਤੇ? ਪਟਨਾ ਐਸਾ ਪਾਵਨ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਚਰਨ ਪਾਏ, ਔਰ ਸਾਲ ਸਰਾਏ ਜੌਹਰੀ ਨੂੰ ਸਮਝਾ ਦਿੱਤਾ ਮਨੁੱਖਾ ਜਨਮ ਹੀਰਾ, ਇਹਦੀ ਕੀਮਤ ਕੌਡੀਆਂ ਨਾ ਪਾ, ਐਵੇਂ ਪੱਥਰ ਇਕੱਠੇ ਹੀ ਨਾ ਕਰਦਾ ਰਹਿ ਜਾਈ, ਤੂੰ ਜੇ ਇਕੱਠਾ ਕਰਨਾ ਤੇ ਨਾਮ ਧਨ ਕਰ। ਗੁਰੂ ਗੋਬਿੰਦ ਸਿੰਘ ਸਾਹਿਬ ਆਪ ਲਿਖਦੇ ਨੇ ਮੁਰਪਿਤ ਪੂਰਬ ਕੀਸ ਭਯਾਨਾ, ਪਾਂਤ ਪਾਂਤ ਕੇ ਤੀਰਥ ਨਾਨਾ, ਜਬ ਹੀ ਜਾ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ, ਤਹੀ ਪ੍ਰਕਾਸ਼ ਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਇਓ, ਪ੍ਰਕਾਸ਼ ਤੇ ਹੋਇਆ ਪ੍ਰਯਾਗਰਾਜ। ਲੇਕਿਨ ਪਵ ਜਿਹੜਾ ਅਵਤਾਰ ਉਹ ਹੋਇਆ ਪਟਨੇ ਦੇ ਵਿੱਚ ਆ ਕੇ, ਇਹਦਾ ਮਤਲਬ ਕਿ ਮਾਤਾ ਦੀ ਕੁੱਖ ਵਿੱਚ ਪ੍ਰਵੇਸ਼ ਕੀਤਾ ਤ੍ਰਿਵੇਣੀ ਤੇ ਪ੍ਰਯਾਗਰਾਜ, ਲੇਕਿਨ ਅਵਤਾਰ ਲਿਆ ਜਾ ਕੇ ਪਟਨਾ ਸਾਹਿਬ। ਇਸ ਪਟਨਾ ਸਾਹਿਬ ਵਿੱਚ ਗੁਰਦੇਵ ਪਾਤਸ਼ਾਹ ਦੀ ਕਮਾਲ ਲੀਲਾ, ਉਸ ਲੀਲਾ ਨੂੰ ਜਦੋਂ ਅੱਜ ਦਾ ਇਤਿਹਾਸਕਾਰ ਪੜ੍ਹਦਾ ਹੈਰਾਨ ਹੋ ਜਾਂਦਾ। ਛੋਟੀ ਜਿਹੀ ਉਮਰ ਦੇ ਵਿੱਚ ਏਡੇ ਮਹਾਨ ਕਰਮ ਜਿਹੜੇ ਕੀਤੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਿੱਸੇ ਆਏ ਨੇ। ਕਹਿੰਦੇ ਨੇ ਸ਼ਿਵਦੱਤ ਬ੍ਰਾਹਮਣ ਨੂੰ ਜਾ ਕੇ ਕਹਿਣਾ ਪ੍ਰਮਾਤਮਾ ਤੇ ਸਰਵ ਵਿਆਪਕ ਹੈ, ਤੂੰ ਕਿਸ ਦਾ ਜਾਪ ਕਰ ਰਹੇ ਹੈ, ਕਿਸ ਦਾ ਸਿਮਰਨ ਕਰ ਰਹੇ ਹੈ, ਅੱਖਾਂ ਖੋਲ ਕੇ ਤੇ ਵੇਖੋ ਤੇ ਸਾਰੇ ਹੀ ਜਿਸ ਗੋਬਿੰਦ ਨੂੰ ਤੂੰ ਜਪ ਰਹੇ ਹੈ ਉਹ ਗੋਬਿੰਦ ਤੇ ਸਾਰੇ ਹੀ ਹੈ, ਵਾਕਿਆ ਹੀ ਉਹ ਜਾਗਤ ਜੋਤ ਉਸ ਨੂੰ ਸਾਰੇ ਨਜ਼ਰ ਆ ਗਏ। ਰਾਣੀ ਮੈਣੀ ਦੀ ਇੱਕ ਲਾਲਸਾ ਸੀ ਕਿ ਪ੍ਰਮਾਤਮਾ ਮੈਨੂੰ ਪੁੱਤਰ ਦੇਵੇ। ਗੁਰਦੇਵ ਜਾ ਕੇ ਇੱਕ ਦਿਨ ਗੋਦੀ ਚ ਬੈਠ ਗਏ। ਕਹਿੰਦੇ ਨੇ ਮਾਤਾ ਤੇਰਾ ਸਾਰੇ ਸੰਸਾਰ ਨਾਲ ਅੱਜ ਤੱਕ ਵਾਹ ਕਿਉਂ ਨਹੀਂ ਬਣੇ? ਜਿਸ ਸੰਸਾਰ ਨਾਲ ਸਾਰੇ ਬ੍ਰਹਿਮੰਡ ਨਾਲ ਵਾਹ ਬਣ ਜਾਏ ਤੈਨੂੰ ਸਾਰਾ ਜਗਤ ਹੀ ਆਪਣਾ ਜਾਪੇ। ਇਹ ਮੈਂ ਦੀ ਭਾਸ਼ਾ ਛੱਡ, ਮੇਰਾ ਪੁੱਤਰ ਜਿਸ ਦਿਨ ਇਹ ਭਾਸ਼ਾ ਛੱਡੇਗੀ ਸਾਰਾ ਜਗਤ ਤੇਰਾ ਆਪਣਾ ਹੋਵੇਗਾ। ਬਬੇਕ ਦੀ ਅੱਖ ਖੁੱਲੀ, ਕਹਿਣ ਲੱਗੀ ਅੱਜ ਤੇ ਤੁਸੀਂ ਮੇਰੇ ਪੁੱਤਰ ਜਾਪਦੇ ਹੋ। ਕਹਿਣ ਲੱਗੇ ਹਾਂ ਮੈਂ ਤੇਰਾ ਪੁੱਤਰ ਹਾਂ। ਘਰ ਆਏ ਤੇ ਮਾਤਾ ਗੁਜਰੀ ਜੀ ਨੇ ਪੁੱਛਿਆ, ਕਹਿਣ ਲੱਗੇ ਅੱਜ ਕੀ ਵਾਅਦਾ ਕਰ ਆਏ ਹੋ? ਪੁੱਤਰ ਇੱਕ ਤੇ ਮਾਵਾਂ ਦੋ। ਸਾਹਿਬ ਹੱਸ ਕੇ ਕਹਿੰਦੇ ਨੇ ਹਾਂ ਜਿਵੇਂ ਅੱਖਾਂ ਦੋ ਤੇ ਨਜ਼ਰ ਇੱਕ, ਇੱਕ ਵਾਰ ਆਖੋ ਸਤ ਨਾ। ਕਹਿੰਦੇ ਨੇ ਅੱਖਾਂ ਦੋ ਨੇ, ਵੇਖਦੀਆਂ ਤੇ ਇੱਕ ਪਾਸੇ ਹੀ ਨੇ ਨਾ। ਮਾਤਾ ਜੀ ਤੁਹਾਡਾ ਜੋ ਅਸਥਾਨ ਮੇਰੇ ਮਨ ਵਿੱਚ ਹੈ ਉਹ ਅਸਥਾਨ ਉਸ ਮਾਤਾ ਦਾ, ਦੋਵਾਂ ਨੂੰ ਮਾਤਾ ਕਹਿ ਦਿੱਤਾ ਹੈ। ਕਹਿੰਦਾ ਰਹਾਂਗਾ, ਦੋਵਾਂ ਨੂੰ ਬਰਾਬਰ ਪਿਆਰ ਦਿਆਂਗਾ। ਵਾਕਿਆ ਹੀ ਰਾਣੀ ਮੈਨੀ ਨੂੰ ਫਖਰ ਹਾਸਲ ਹੈ, ਉਹਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਪੁੱਤਰ ਨੇ, ਗੁਰਦੇਵ ਪਾਤਸ਼ਾਹ ਨੇ ਉਹਨਾਂ ਨੂੰ ਨਿਵਾਜਿਆ। ਕਹਿੰਦੇ ਨੇ ਜਦੋਂ ਆ ਕੇ ਆਪਣੇ ਲਖਤੇ ਜਿਗਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲੀ ਵਾਰ ਵੇਖਿਆ, 3.5 ਸਾਲ ਦੀ ਉਮਰਾਂ ਹੋ ਚੁੱਕੀ ਸੀ। ਹੁਣ ਗ੍ਰਿਸਤੀਆਂ ਵਾਲਾ ਦਿਲ ਲੈ ਕੇ ਆਪਣੇ ਦਿਲ ਤੇ ਹੱਥ ਰੱਖ ਕੇ ਵੇਖੋ, 47.5 ਸਾਲ ਦੀ ਉਮਰ ਹੋ ਜਾਏ, ਇਸ ਉਮਰਾਂ ਦੇ ਵਿੱਚ ਰੱਬ ਔਲਾਦ ਬਖਸ਼ੇ ਤੇ 3.5 ਸਾਲ ਤੱਕ ਕੋਈ ਉਡੀਕਦਾ ਰਹੇ ਕਿ 3.5 ਸਾਲ ਬਾਅਦ ਜਾ ਕੇ ਮੈਂ ਵੇਖਾਂਗਾ ਘਰ ਵਿੱਚ ਸਾਹਿਬਜ਼ਾਦੇ ਦਾ ਮੂੰਹ। ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਲੈ ਕੇ ਹੀ ਪੈਦਾ ਹੋਏ, ਕੁਰਬਾਨੀ ਦੇ ਵਿੱਚ ਹੀ ਜੀਵੇ, ਕੁਰਬਾਨੀ ਕਰਨੀ ਉਹਨਾਂ ਨੇ ਸਿਖਾਈ। ਕਹਿੰਦੇ ਨੇ ਆਪ ਪਰਿਵਾਰ ਨੂੰ ਮਿਲ ਕੇ ਤੇ ਵਾਪਸ ਆ ਗਏ, ਕਿਉਂਕਿ ਔਰੰਗਜ਼ੇਬ ਦਾ ਕਹਿਰ ਪੰਜਾਬ ਤੇ ਟੈਣ ਲੱਗ ਪਿਆ ਸੀ। ਹੁਕਮ ਜਿਹੜੇ ਇਹਨੇ ਕੀਤੇ ਸਨ ਉਹਨਾਂ ਹੁਕਮਾਂ ਨੂੰ ਅੱਜ ਵੀ ਵਾਚਿਆਂ ਦਿਲ ਧੜਕਦਾ। ਭਾਈ ਸਾਹਿਬ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਪੰਗੂ ਉਹਨਾਂ ਨੇ ਕੁਝ ਸ਼ਬਦ ਲਿਖੇ ਨੇ, ਉਹਨਾਂ ਵੱਲ ਮੈਂ ਤੁਹਾਡਾ ਧਿਆਨ ਦਵਾਵਾਂ। ਕਹਿੰਦੇ ਨੇ ਕਿ ਔਰੰਗਜ਼ੇਬ ਨੇ ਖੱਤਰੀਆਂ ਨੂੰ ਆਖਿਆ ਤੁਸੀਂ ਇਸਲਾਮ ਪ੍ਰਵਾਨ ਕਰੋ। ਕਹਿਣ ਲੱਗੇ ਬ੍ਰਾਹਮਣਾਂ ਨੂੰ ਆਖੋ ਇਹ ਸਾਡੇ ਧਰਮ ਦੇ ਆਗੂ ਨੇ, ਸਾਨੂੰ ਤੇ ਪਤਾ ਕੋਈ ਨੀ, ਜਿਵੇਂ ਕਹਿੰਦੇ ਨੇ ਕਰੀ ਜਾਵਾਂਗੇ। ਉਹਨਾਂ ਨੇ ਬ੍ਰਾਹਮਣਾਂ ਨੂੰ ਫੜ ਲਿਆ ਔਰ ਆਖਿਆ ਤੁਸੀਂ ਧਰਮ ਮੰਨੋ ਸਾਡਾ। ਬ੍ਰਾਹਮਣ ਫਿਰ ਸੱਚੇ ਛਤਰੀ ਕੋਲ ਹੀ ਚੱਲ ਕੇ ਆਏ। ਰਤਨ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਨੇ ਗਰੀਬ ਹਿੰਦੂਆਂ ਨੇ ਯੂੰ ਹੱਥ ਜੋੜੇ, ਨੌਰੰਗੇ ਅੱਗੇ ਪੈ ਸੌੜੇ, ਲੀਨੀ ਆਪਣੀ ਗੈਲ ਛਡਾਏ, ਬ੍ਰਾਹਮਣ ਗੱਲ ਪਾ ਦਈ ਬੁਲਾਏ। ਪਰ ਬ੍ਰਾਹਮਣ ਫੇਰ ਆ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ, ਉਹਨਾਂ ਦੀ ਬਾਂਹ ਫੜ ਲਈ, ਆਪਣਾ ਸੀਸ ਦੇ ਦਿੱਤਾ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਦੋਂ ਪੰਜਾਬ ਆ ਚੁੱਕੇ ਸਨ, ਆਪ ਲਿਖਦੇ ਨੇ ਮਦਰ ਦੇਸ਼ ਹਮ ਕੋ ਲੈ ਆਏ, ਪਾਂਤ ਪਾਂਤ ਦਾਇਨ ਦੁਲਰਾਏ, ਕਿੰਨੀ ਅਨਕ ਪਾਂਤ ਤਨ ਰੱਛਾ, ਦੀਨੀ ਪਾਂਤ ਪਾਂਤ ਕੀ ਸਿੱਛਾ, ਜਬ ਹਮ ਕਰਮ ਧਰਮ ਮੋ ਆਏ, ਦੇਵ ਲੋਕ ਤਾਂ ਪਿਤਾ ਸਦਾਏ। ਗੁਰਦੇਵ ਪਾਤਸ਼ਾਹ ਜੀ ਨੇ ਆਪਣੇ ਬਾਪ ਦੀ ਸ਼ਹਾਦਤ ਤੇ ਬਾਅਦ ਇਹ ਗੱਲ ਕਹਿ ਦਿੱਤੀ ਕਿ ਸ਼ਬਦ ਨਾਲ ਵੀ ਪ੍ਰਚਾਰ ਹੋਵੇਗਾ, ਲੇਕਿਨ ਪ੍ਰਚਾਰ ਕੋ ਰੋਕੇ ਤੇ ਸੂਰ ਬੀਰਤਾ ਨਾਲ ਉਸ ਕੰਡੇ ਨੂੰ ਪਾਸੇ ਵੀ ਕੀਤਾ ਜਾਏਗਾ। ਇਹ ਕੁਛ ਸ਼ਬਦ ਧਿਆਨ ਚ ਲੈ ਨੇ, ਤੈਮੂਰ ਦੇ ਹੱਥ ਵਿਚ ਤਲਵਾਰ ਹੋਵੇ ਤੇ ਜ਼ੁਲਮ ਦਾ ਚਿੰਨ, ਬਾਬਰ ਦੇ ਹੱਥ ਵਿਚ ਤਲਵਾਰ ਹੋਵੇ ਜ਼ੁਲਮ ਦਾ ਚਿੰਨ, ਸਿਕੰਦਰ ਦੇ ਹੱਥ ਵਿਚ ਤਲਵਾਰ ਹੋਵੇ ਤੇ ਜ਼ੁਲਮ ਦਾ ਚਿੰਨ, ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ ਵਿਚ ਕਿਰਪਾਨ ਆ ਜਾਏ ਤੇ ਧਰਮ ਦਾ ਚਿੰਨ ਹੈ। ਪਿਆਰ ਨਾਲ ਆਖੋ ਸਤਨਾਮ। ਫਿਰ ਤੇ ਧਰਮ ਦਾ ਚਿੰਨ ਬਣਦੀ ਹੈ, ਕਿਉਂਕਿ ਇਹਦੇ ਨਾਲ ਪਰ ਉਪਕਾਰ ਹੋਣਾ। ਮੂਰਖ ਬੰਦਾ ਸ਼ਬਦ ਨਾਲ ਤੇ ਸਮਝਦਾ ਕੋਈ ਨੀ। ਇੱਕ ਗਾਥਾ ਕਹਿ ਕੇ ਸਮਾਪਤ ਕਰਾਂ। ਇੱਕ ਧਾਰਮਿਕ ਗ੍ਰੰਥ ਪੜ੍ਹ ਰਿਹਾ ਸਾਂ, ਬੜਾ ਸੁੰਦਰ ਇੱਕ ਉਦਾਹਰਨ ਉਹਨਾਂ ਦਿੱਤਾ। ਕਹਿੰਦੇ ਨੇ ਰਾਜਪੂਤਾਨੇ ਦੇ ਵਿੱਚ ਇੱਕ ਰਾਜਪੂਤ ਬੈਠਾ ਰਹਿੰਦਾ ਸੀ, ਤਖਤ ਪੋਸ਼ ਡਾ ਕੇ ਮੁੱਛਾਂ ਨੂੰ ਵੱਟ ਦੇ ਹੀ ਰੱਖਣਾ, ਔਰ ਜਿਹੜਾ ਆ ਜਾਏ ਨਾ ਮੁੱਛਾਂ ਨੂੰ ਤਾ ਦੇ ਕੇ ਇਹਨੇ ਆਖਣਾ ਜਾਂ ਮੁੱਛ ਨੀਵੀਂ ਕਰ ਜਾਂ ਤਲਵਾਰ ਚੁੱਕ ਮੇਰੇ ਨਾਲ ਮੁਕਾਬਲਾ ਕਰ। ਇੱਕ ਬਾਣੀਆਂ ਵਿਚਾਰਾ ਬੜਾ ਸਮਝਦਾਰ ਸੀ, ਧਨ ਕਮਾਉਣਾ ਹੀ ਇਹਦਾ ਕੰਮ ਸੀ, ਇਹਨੂੰ ਵੀ ਆਦਤ ਸੀ ਮੁੱਛਾਂ ਨੂੰ ਤਾ ਦੇਣਾ ਵੀ ਆ ਪਹੁੰਚਿਆ। ਕਹਿਣ ਲੱਗਾ ਤਲਵਾਰ ਚੁੱਕ ਜਾਂ ਮੁੱਛ ਨੀਵੀਂ ਕਰ। ਕਹਿਣ ਲੱਗਾ ਮਹਾਰਾਜ ਸੋਚ ਲਓ, ਪਹਿਲੋਂ ਜੇ ਮੈਂ ਮਰ ਗਿਆ ਮੇਰਾ ਪਰਿਵਾਰ ਰੁਲ ਜਾਣਾ, ਤੁਸੀਂ ਮਰ ਗਏ ਤੁਹਾਡਾ ਪਰਿਵਾਰ ਰੁਲ ਜਾਏਗਾ। ਤੇ ਉਹ ਹੁਣ ਬੜਾ ਮੂਰਖ ਸੀ, ਲੜਨਾ ਹੀ ਦਿਨ ਰਾਤ ਕੰਮ, ਹੁਣ ਕਿੰਨਾ ਸਿਆਣਾ ਹੋਵੇਗਾ ਜਿਹੜਾ ਇਸ ਢੰਗ ਨਾਲ ਹੀ ਬੈਠਾ ਰਹਿੰਦਾ, ਆਏਗਾ ਇਹ ਨਾਲ ਲੜਦੇ ਹੀ ਰਹਿਣਾ। ਕਹਿਣ ਲੱਗਾ ਮੈਂ ਆਪਣਾ ਪਰਿਵਾਰ ਮਾਰ ਉਹਨਾ, ਤੂੰ ਆਪਣਾ ਪਰਿਵਾਰ ਮਾਰੇ। ਕਹਿਣ ਲੱਗਾ ਠੀਕ। ਰਾਜਪੂਤ ਨੇ ਚੁੱਕੀ ਤਲਵਾਰ, ਬਾਲ ਬੱਚੇ ਸਾਰੇ ਹੀ ਕਤਲ ਕਰਕੇ ਆ ਗਏ। ਬਾਣੀਆਂ ਉਹਨੇ ਚਿਰ ਨੂੰ ਆ ਪਹੁੰਚਿਆ, ਆਉਂਦਿਆਂ ਉਹਨੇ ਮੁੱਛ ਨੀਵੀਂ ਕਰਕੇ ਕਹਿਣ ਲੱਗਾ ਲਓ ਮਹਾਰਾਜਾ, ਇੰਨੀ ਕੁ ਗੱਲ ਸੀ ਨਾ, ਝਗੜਾ ਕਾਹਦੇ ਵਾਸਤੇ ਕਰਨਾ, ਫਸਾਦ ਕਾਹਦੇ ਲਈ ਪਾਉਣਾ, ਤੁਸੀਂ ਆਪਣੇ ਘਰ ਰਾਜੀ, ਮੈਂ ਆਪਣੇ ਘਰ ਰਾਜੀ, ਮੈਂ ਮੁੱਛ ਨੀਵੀਂ ਕਰ ਲੈਣਾ। ਹੁਣ ਸਮਝਦਾਰ ਬੰਦਾ ਜਿਹੜਾ ਉਹ ਤੇ ਸਮਝਦਾ ਕਿ ਜਾਨ ਦੇਣੀ ਹੈ ਕਿਸੇ ਥਾਂ ਸਿਰ ਦੇਵਾਂ, ਪਰ ਮੂਰਖ ਬੰਦਾ ਤੇ ਐਸਾ ਕਰੇਗਾ ਮੇਰਾ ਵੀ ਭਾਵੇਂ ਕੁਝ ਨਾ ਰਹੇ ਪਰ ਰਹਿਣ ਮੈਂ ਕਿਸੇ ਦਾ ਵੀ ਕੁਝ ਨਹੀਂ ਦੇਣਾ, ਆਪਣਾ ਵੀ ਨੁਕਸਾਨ ਕਰੇਗਾ ਔਰ ਦੂਸਰੇ ਦਾ ਵੀ ਕਰੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਾਹ ਕਿਸ ਮੂਰਖ ਨਾਲ ਪਿਆ ਸੀ ਅੰਦਾਜ਼ਾ ਲਾ ਲਓ ਆਪ, ਜਿਸ ਨੇ ਨਾ ਆਪਣਿਆਂ ਦਾ ਲਿਹਾਜ਼ ਕੀਤਾ ਨਾ ਬੇਗਾਨਿਆਂ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਉਸ ਵੇਲੇ ਕਹਿਣਾ ਪਿਆ ਕਿ ਸੈਫ ਸਰੋਹੀ ਸੈਫੀ ਯਹੀ ਹਮਾਰੇ ਪੀਰ, ਕਹਿੰਦੇ ਨੇ ਇਹ ਸਾਡੇ ਪੀਰ ਨੇ, ਪੀਰਾਂ ਵਾਂਗੂ ਇਹਨਾਂ ਦਾ ਸਤਿਕਾਰ ਕਰੋਗੇ ਤੇ ਜ਼ੁਲਮਾਂ ਤੋਂ ਤਾਂ ਬਚ ਸਕੋਗੇ। ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਯਾਰ ਤੀਰ, ਸੈਫ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਇਤਿਹਾਸਕ ਕੇ ਘਟਨਾ ਇੱਕ ਮਿੰਟ ਚ ਕਹਿ ਕੇ ਖਿਮਾ ਮੰਗਾ, ਬੀਬੀ ਦੀਪ ਕੌਰ ਅੰਮ੍ਰਿਤਧਾਰੀ ਸੀ, ਕਹਿੰਦੇ ਨੇ ਵਹੀਰ ਤੋਂ ਅੱਗੇ ਆ ਗਈ, ਚਾਰ ਨੌਜਵਾਨ ਪਠਾਣਾ ਨੇ ਹਮਲਾ ਕੀਤਾ, ਬੀਬੀ ਨੇ ਤਿੰਨਾਂ ਨੂੰ ਪਾਰ ਬੁਲਾਇਆ, ਇੱਕ ਦੌੜ ਗਿਆ ਤੇ ਜਦੋਂ ਸਾਹਿਬਾਂ ਦੀ ਹਜ਼ੂਰੀ ਚ ਆਈ ਕੁਝ ਭਰਮੀ ਸਿੱਖਾਂ ਨੇ ਸ਼ੰਕਾ ਵੀ ਪੈਦਾ ਕੀਤਾ, ਕਹਿਣ ਲੱਗੇ ਦਾਤਾ ਜੀ ਇਹ ਬੀਬੀ ਤੇ ਲੜਾਈ ਵਿਚ ਤੁਰਕਾਂ ਨਾਲ ਸ਼ੋ ਗਈ। ਸਾਹਿਬ ਕਹਿੰਦੇ ਨੇ ਤੁਹਾਡੇ ਭਰਮ ਕਦੋਂ ਜਾਣਗੇ, ਇਹਨੇ ਤੇ ਮੇਰੀ ਪੱਗ ਦੀ ਇੱਜ਼ਤ ਰੱਖ ਲਈ, ਇਹ ਤੇ ਮੇਰੀ ਬੱਚੀ ਹੈ, ਇਹ ਮੇਰੀ ਧੀ ਹੈ, ਇਸ ਨੇ ਮੇਰੀ ਅੱਜ ਇੱਜ਼ਤ ਬਚਾਈ ਹੈ, ਔਰ ਜਿਹੜੀ ਗੱਲ ਮੈਂ ਕਹੀ ਸੀ ਕਿ ਯਹੀ ਹਮਾਰੇ ਪੀਰ, ਇਹਨੇ ਸੱਚ ਕਰਕੇ ਵਿਖਾਇਆ। ਗੁਰੂ ਬਖਸ਼ਿਸ਼ ਕਰੇ, ਅਸੀਂ ਸ਼ਬਦ ਨੂੰ ਤੇ ਗੁਰੂ ਮੰਨਣੇ, ਸ਼ਬਦ ਸਾਡਾ ਗੁਰੂ ਹੈ, ਸ਼ਬਦ ਦੀ ਸ਼ਕਤੀ ਨਾਲ ਅੰਦਰ ਦੇ ਵਿਕਾਰ ਸਾਰੇ ਮਕਾਉਣੇ, ਲੇਕਿਨ ਹਾਂ ਸ਼ਬਦ ਦੇ ਪ੍ਰਚਾਰ ਵਿਚ ਕੋਈ ਰੋਕ ਪਾਵੇ ਫਿਰ ਸਿੱਖ ਨੇ ਬਾਹਰੋਂ ਵੀ ਸ਼ਕਤੀ ਵਰਤਣੀ ਹੈ। ਗੁਰੂ ਬਖਸ਼ਿਸ਼ ਕਰੇ, ਦੇਗ ਤੇਗ ਜਗ ਮੈਂ ਦੋ ਚੱਲੇ, ਔਰ ਭਗਤੀ ਸ਼ਕਤੀ ਦਾ ਇਹ ਸਮੇਲ ਸਰਬੱਤ ਦੇ ਭਲੇ ਵਾਸਤੇ ਜੋ ਹੋਇਆ ਇਸੇ ਨੂੰ ਅਸੀਂ ਸਿੱਖ ਧਰਮ ਕਹਿੰਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਦੀ ਇਹ ਪਾਵਨ ਵਡਿਆਈ ਹੈ, ਪਾਵਨ ਪੁਰਬ ਉਨ੍ਹਾਂ ਦਾ ਮਨਾ ਰਹੇ ਹਾਂ। ਸ਼ਕਤੀ ਭਗਤੀ ਦਾ ਸਮੇਲ ਹੁੰਦਿਆਂ ਵੀ ਸਿੱਖ ਹਮੇਸ਼ਾ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ।